ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨ ਮਹਿ ਲੈ ਜਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਰਸ ਪੀਵਤ ਸਦ ਹੀ ਰਾਤਾ। ਗੁਰਮੁਖੋ, ਜਿਹੜਾ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦਾ ਹੈ ਸਦ ਹੀ ਰਾਤਾ, ਉਹ ਹਮੇਸ਼ਾ ਲਈ ਉਸ ਨਾਮ ਰਸ ਦੀ ਖੁਮਾਰੀ ਦੇ ਵਿੱਚ ਮਗਨ ਹੋਇਆ ਰਹਿੰਦਾ, ਮਸਤ ਹੋਇਆ ਰਹਿੰਦਾ ਹੈ। ਆਨ ਰਸਾ ਖਿਨਮਹਿ ਲੈ ਜਾਤਾ, ਜਿਹੜੇ ਹੋਰ ਰਸ ਨੇ, ਹੋਰ ਅਮਲ ਨੇ, ਉਹਨਾਂ ਦਾ ਨਸ਼ਾ ਖਿੰਦੇ ਵਿੱਚ ਹੀ ਲੈ ਜਾਂਦਾ, ਅੱਧੇ ਸੈਕਿੰਡ ਦੇ ਵਿੱਚ ਹੀ ਲੈ ਜਾਂਦਾ। ਇਸੇ ਲਈ ਜਨਮ ਸਾਖੀ ਵਿੱਚ ਬਚਨ ਆਏ ਨੇ, ਪੋਸਤ ਪੰਗ ਆਫੀ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਜਿਹੜੀ ਨਾਮ ਦੀ ਖੁਮਾਰੀ ਹੈ, ਨਾਮ ਦੀ ਮਸਤੀ ਹੈ, ਉਹ ਕਦੇ ਉਤਰਨ ਵਾਲੀ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜਾ ਗੁਰਸਿੱਖ ਹੈ ਉਹ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦਾ ਹੈ ਤੇ ਹਮੇਸ਼ਾ ਲਈ ਮਗਨ ਹੋਇਆ ਰਹਿੰਦਾ ਹੈ। ਹੋਰ ਜਿੰਨੇ ਰਸ ਨੇ, ਅਮਲ ਨੇ, ਉਹਨਾਂ ਦਾ ਅਸਰ ਖਿੰਦੇ ਵਿੱਚ ਹੀ ਲੈ ਜਾਂਦਾ ਹੈ।
ਹਰ ਰਸ ਕੇ ਮਹਤੇ ਮਨ ਸਦਾ ਆਨੰਦ, ਆਨ ਰਸਾ ਮੈਂ ਵਿਆਪੈ ਚਿੰਦ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਹਰ ਰਸ ਕੇ ਮਾਤੇ, ਉਸ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਮਸਤ ਹੋਇਆ ਸਾਡੇ ਮਨ ਦੇ ਵਿੱਚ ਹਮੇਸ਼ਾ ਲਈ ਆਨੰਦ ਪ੍ਰਗਟ ਹੋ ਗਏ ਨੇ। ਆਨ ਰਸਾ ਮੈਂ ਵਿਆਪੈ ਚੰਦ, ਜਿਹੜੇ ਹੋਰ ਰਸ ਨੇ, ਹੋਰ ਅਮਲ ਨੇ, ਉਹਨਾਂ ਦੇ ਵਿੱਚ ਤੇ ਚਿੰਤਾ ਵਿਆਪਦੀ ਹੈ। ਕਈ ਆ ਕੇ ਫਿਕਰ ਘੇਰ ਲੈਂਦੇ ਨੇ, ਪਰ ਜਿਹਨੂੰ ਵਾਹਿਗੁਰੂ ਦੇ ਨਾਮ ਦਾ ਅਮਲ ਪ੍ਰਾਪਤ ਹੋ ਜਾਂਦਾ ਹੈ, ਉਹਦੇ ਮਨ ਦੇ ਵਿੱਚ ਹਮੇਸ਼ਾ ਲਈ ਖੁਸ਼ੀਆਂ ਤੇ ਖੇੜੇ ਪ੍ਰਗਟ ਹੋ ਜਾਂਦੇ ਹਨ।
ਹਰ ਰਸ ਪੀਵੈ ਅਲ ਮਸਤ ਮਤਵਾਰਾ, ਆਨ ਰਸਾ ਸਭ ਹੋ ਛੇਰੇ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਹ ਸਾਡਾ ਮਨ ਹਰ ਰਸ ਪੀਵੈ ਅਲ ਮਸਤ ਮਤਵਾਰਾ, ਇਹ ਮਤਵਾਲਾ ਹੋ ਕੇ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਰਿਹਾ ਹੈ ਤੇ ਨਾਮ ਰਸ ਨੂੰ ਪੀ ਕੇ ਅਲ ਮਸਤ, ਇਹ ਪੂਰਨ ਮਸਤ ਦੀਵਾਨਾ ਹੋ ਗਿਆ ਹੈ, ਭਾਵ ਉਸ ਨਾਮ ਰਸ ਦਾ ਅਮਲੀ ਬਣ ਗਿਆ ਹੈ। ਆਨ ਰਸਾ ਸਭ ਹੋਛੇ ਰੇ, ਤੇ ਹੁਣ ਇਸ ਨਾਮ ਰਸ ਦੇ ਮੁਕਾਬਲੇ ਤੇ ਜਿਹੜੇ ਹੋਰ ਰਸ ਨੇ, ਨਸ਼ਿਆਂ ਦੇ, ਵਿਸ਼ਿਆਂ ਦੇ, ਹੋਰ ਅਮਲਾਂ ਦੇ ਰਸ, ਉਹ ਸਾਰੇ ਹੋਛੇ ਨੇ, ਤੁਸ਼ ਜਾਪ ਰਹੇ ਹਨ।
ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਟ ਸਮਾਏ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਕਰਦੇ ਹਨ। ਗੁਰਮੁਖੋ, ਜਿਹੜੀ ਵਾਹਿਗੁਰੂ ਦੇ ਨਾਮ ਰਸ ਦੀ ਕੀਮਤ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਦੇ ਨਾਮ ਰਸ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ। ਹਰ ਰਸ ਸਾਧੂ ਹਾਟ ਸਮਾਏ, ਇਹ ਮਿਲਦਾ ਕਿੱਥੋਂ ਹੈ? ਇਹ ਜਿਹੜਾ ਗੁਰੂ ਨਾਨਕ ਦਾ ਹੱਟ ਹੈ, ਸਾਧੂ ਦਾ ਅਰਥ ਸਤਿਗੁਰੂ, ਇਹ ਜਿਹੜਾ ਵਾਹਿਗੁਰੂ ਦੇ ਨਾਮ ਰਸ ਦਾ ਅਮਲ ਹੈ, ਵੀ ਇਹ ਗੁਰੂ ਨਾਨਕ ਦੀ ਹੱਟ ਦੇ ਵਿੱਚ ਵਸ ਰਿਹਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਹੱਟ ਤੋਂ, ਭਾਵ ਗੁਰੂ ਨਾਨਕ ਦੇ ਦਰ ਤੋਂ ਪ੍ਰਾਪਤ ਹੁੰਦਾ ਹੈ।
ਲਾ ਕਰੋਰੀ ਮਿਲੈ ਨਾ ਕਿਹੇ, ਜਿਸੇ ਪ੍ਰਾਪਤ ਤਿਸ ਹੀ ਦੇਹੇ।
ਲੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਜਿਹੜਾ ਨਾਮ ਰਸ ਦਾ ਅਮਲ ਹੈ, ਲੱਖਾਂ ਕਰੋੜਾਂ ਰੁਪਏ ਦੇ ਬਦਲੇ ਵੀ ਕਿਸੇ ਨੂੰ ਕਿਧਰੋਂ ਵੀ ਨਹੀਂ ਮਿਲ ਸਕਦਾ, ਕਿਉਂਕਿ ਜਿਹੜੇ ਬਹੁਤੇ ਅਮੀਰ ਲੋਕ ਹੁੰਦੇ ਨੇ, ਬਹੁਤੇ ਪੈਸੇ ਵਾਲੇ ਲੋਕ ਹੁੰਦੇ ਨੇ, ਉਹ ਮਹਿੰਗੇ ਅਮਲ ਖਾਂਦੇ ਨੇ। ਆ ਕਈ ਇਹੋ ਜਿਹੇ ਮਹਿੰਗੇ ਅਮਲ ਨੇ, ਜਿਵੇਂ ਆ ਹੀਰੋਇਨ ਹੁੰਦੀ ਹੈ, ਕੋਕੀਨ ਹੁੰਦੀ ਹੈ, ਉਹ ਕਈ ਕਈ ਕਰੋੜਾਂ ਰੁਪਏ ਦੀ ਇੱਕ ਕਿਲੋਗ੍ਰਾਮ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਇਹ ਜਿਹੜਾ ਨਾਮ ਦਾ ਅਮਲ ਹੈ, ਇਹ ਲੱਖਾਂ ਕਰੋੜਾਂ ਦੇ ਬਦਲੇ ਵੀ ਕਿਸੇ ਨੂੰ ਮਿਲ ਨਹੀਂ ਸਕਦਾ। ਹਾਂ, ਜਿਸੇ ਪ੍ਰਾਪਤ ਤਿਸੇ ਹੀ ਦੇ, ਵੀ ਜਿਸ ਨੂੰ ਪਾਈ ਉਹ ਅਕਾਲ ਪੁਰਖ ਵਾਹਿਗੁਰੂ ਦੇਵੇ, ਉਸੇ ਨੂੰ ਇਹ ਪ੍ਰਾਪਤ ਹੁੰਦਾ ਹੈ।
ਨਾਨਕ ਚਾਕ ਭਏ ਬਿਸਮਾਦ, ਨਾਨਕ ਗੁਰ ਤੇ ਆਇਆ ਸਾਧ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਨਾਨਕ ਚਾਕ ਪਏ ਬਿਸਮਾਦ, ਅਸੀਂ ਤਾਂ ਵਾਹਿਗੁਰੂ ਦੇ ਨਾਮ ਰਸ ਨੂੰ, ਇਸ ਨਾਮ ਦੇ ਅਮਲ ਨੂੰ ਚੱਕ ਕੇ ਹੈਰਾਨ ਹੋ ਗਏ ਹਾਂ। ਨਾਨਕ ਗੁਰ ਤੇ ਆਇਆ ਸਾਧ, ਸਾਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਨਾਮ ਦਾ ਸਵਾਦ ਪ੍ਰਾਪਤ ਹੋਇਆ ਹੈ, ਭਾਵ ਗੁਰੂ ਦੀ ਕਿਰਪਾ ਨਾਲ ਸਾਨੂੰ ਇਹ ਨਾਮ ਦਾ ਅਮਲ, ਨਾਮ ਦਾ ਰਸ ਪ੍ਰਾਪਤ ਹੋਇਆ, ਜਿਸ ਨੂੰ ਚਾਹ ਕੇ ਅਸੀਂ ਵਿਸਮਾਦ ਹੋ ਗਏ ਹਾਂ, ਹੈਰਾਨ ਹੋ ਗਏ ਹਾਂ, ਅਸਚਰਜ ਹੋ ਗਏ ਹਾਂ।
ਕੀਤ ਉਤ ਕਤ ਛੋੜ ਨਾ ਜਾਏ, ਨਾਨਕ ਗੀਤਾ ਹਰ ਰਸ ਮਾਹੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਨਾਮ ਦਾ ਅਮਲ ਹੈ, ਨਾਮ ਦਾ ਰਸ ਹੈ, ਇਹ ਤੂਤ ਕਦ ਛੋੜ ਨਾ ਜਾਏ। ਇਹ ਲੋਕ ਤੇ ਪ੍ਰਲੋਕ ਦੇ ਵਿੱਚ ਵੀ ਇਹ ਛੱਡ ਕੇ ਨਹੀਂ ਜਾਂਦਾ। ਇਹ ਜਿਹੜਾ ਨਾਮ ਬਾਣੀ ਦਾ ਅਮਲ ਹੈ, ਪ੍ਰਲੋਕ ਵਿੱਚ ਵੀ ਨਾਲ ਜਾਂਦਾ। ਨਾਨਕ ਗੀਤਾ ਹਰ ਰਸ ਮਾਹੇ, ਹਜ਼ੂਰ ਫਰਮਾਉਂਦੇ ਨੇ ਮੈਂ ਦਾਸ ਉਸ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ, ਉਸ ਨਾਮ ਦੇ ਅਮਲ ਦੇ ਵਿੱਚ, ਉਸ ਨਾਮ ਦੇ ਨਸ਼ੇ ਦੇ ਵਿੱਚ ਗੀਤਾ ਦਾ ਅਰਥ ਗਿਝਿਆ ਹੋਇਆ ਹਾਂ। ਭਾਵ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਅਮਲ ਖਾਣ ਦੀ ਮੇਰੇ ਮਨ ਦੇ ਵਿੱਚ ਇੱਛਾ ਤੇ ਆਦਤ ਬਣ ਗਈ। ਮੈਂ ਹੈਬਟੂ ਹੋ ਗਿਆ ਹਾਂ, ਵਾਹਿਗੁਰੂ ਦੇ ਨਾਮ ਰਸ ਨੂੰ ਹਮੇਸ਼ਾ ਲਈ ਛਕਦਾ ਰਹਿਣਾ ਹਾਂ।
ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋਭ ਮੋਹ ਮਿਟਾਵੈ, ਛੁਟਕੈ ਦੁਰਮਤ ਆਪਣੀ ਤਾਰੀ।
ਲੋ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲੇ ਸ਼ਬਦ ਵਿੱਚ ਵੀ ਇੱਕ ਪਤੀ ਸਤੀ ਰੂਪਕ ਦੇ ਵਿੱਚ ਜਿਵੇਂ ਉੱਤਮ ਤੇ ਮੱਧਮ ਸਖੀ ਦਾ ਸੰਵਾਦ ਹੁੰਦਾ ਹੈ, ਉਸ ਤਰ੍ਹਾਂ ਇਹ ਵਾਹਿਗੁਰੂ ਨੂੰ ਮਿਲਣ ਦੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਸੁਣ ਸੁੰਦਰ ਸਾਧੂ ਬਚਨ ਉਧਾਰੀ, ਕਿ ਇਹ ਸੁੰਦਰ ਸੁੰਦਰ ਸੁੰਦਰੀ ਇਸਤਰੀ ਦਾ ਵਾਚਕ ਹੈ, ਸੁੰਦਰ ਰੂਪ ਵਾਲੀ। ਸੁਣ ਸੁੰਦਰ ਇੱਥੇ ਜੀਵ ਨੂੰ ਆਖਿਆ ਹੈ ਵੀ ਇਹ ਜੀਵ ਰੂਪ ਸੁੰਦਰ ਇਸਤਰੀ ਸੁਣ, ਸਾਧੂ ਬਚਨ ਉਧਾਰੀ, ਜਿਹੜੇ ਗੁਰੂ ਦੇ ਬਚਨ ਉਹ ਤੇਰਾ ਉਧਾਰ ਕਰਨ ਵਾਲੇ ਨੇ। ਤੂੰ ਗੁਰੂ ਦੇ ਬਚਨ ਪੜਿਆ ਕਰ, ਗੁਰੂ ਦੇ ਬਚਨ ਸੁਣਿਆ ਕਰ ਤੇ ਗੁਰੂ ਦੇ ਬਚਨ ਮੰਨਿਆ ਵੀ ਕਰ। ਦੁੱਖ ਭੁੱਖ ਮਿਟਾ ਤੇ ਰੋਸਾ ਸਾ, ਸੁਖ ਪਾਵੇ ਤੂੰ ਸੁਖਮਨ ਨਾਰੀ, ਤੇਰਾ ਦੁੱਖ ਵੀ ਸਾਰਾ ਮਿਟ ਜਾਵੇਗਾ। ਗੁਰੂ ਦੇ ਬਚਨ ਕਮਾ ਕੇ ਭੁੱਖ ਵੀ ਤੇਰੀ ਮਿਟ ਜਾਵੇਗੀ ਤੇ ਤੇਰਾ ਸੰਸਾਰ ਵੀ ਦੂਰ ਹੋ ਜਾਵੇਗਾ ਤੇ ਸੁਖ ਪਾਵੇ ਤੂੰ ਸੁਖਮਨ ਨਾਰੀ। ਇਹ ਮਨ ਦੇ ਵਿੱਚ ਸੁਖ ਦੀ ਇੱਛਾ ਰੱਖਣ ਵਾਲੀ ਇਸਤਰੀ ਤੇ ਤੂੰ ਸੁਖ ਵੀ ਪ੍ਰਾਪਤ ਕਰ ਲਵੇਗੀ। ਅਥਵਾ ਸੁਖ ਪਾਵੇ ਤੂੰ ਸੁਖਮਨ ਨਾਰੀ, ਵੀ ਜਿਹੜੀ ਮਨ ਨੂੰ ਸੁਖ ਦੇਣ ਵਾਲੀ ਨਾਰੀ ਕੀ ਹੈ? ਭਗਤੀ। ਤੈਨੂੰ ਪ੍ਰੇਮਾ ਭਗਤੀ ਦਾ ਵੀ ਸੁਖ ਪ੍ਰਾਪਤ ਹੋ ਜਾਵੇਗਾ। ਤੇ ਤੀਸਰਾ ਅਰਥ ਵੀ ਸੁਖਮਨ ਨਾਰੀ, ਜਿਹੜੀ ਸੁਖਮਨਾ ਨਾੜੀ ਹੈ, ਜਿਹੜਾ ਪਿੰਗਲਾ ਔਰ ਸੁਖਮਨਾ, ਤੇ ਉੱਥੋਂ ਅੱਗੇ ਜਾ ਕੇ ਸਵਾਸ ਦਸਵੇਂ ਦੁਆਰ ਦੇ ਵਿੱਚ ਜਾਂਦੇ ਨੇ, ਤੈਨੂੰ ਦਸਵੇਂ ਦੁਆਰ ਦਾ ਵੀ ਸੁਖ ਪ੍ਰਾਪਤ ਹੋ ਜਾਵੇਗਾ। ਲੋ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਾਮ ਕ੍ਰੋਧ ਲੋਭ ਮੋਹ ਮਿਟਾਵੈ, ਛੁਟਕੈ ਦੁਰਮਤ ਆਪਣੀ ਧਾਰੀ। ਸਤਿਗੁਰੂ ਕਹਿੰਦੇ ਨੇ, ਜੇ ਤੂੰ ਨਿਮਾਣੀ ਹੋ ਕੇ ਗੁਰੂ ਦੀ ਸੇਵਾ ਕਰੇ ਤੇ ਫਿਰ ਤੇਰੇ ਉੱਤੇ ਗੁਰੂ ਦੀ ਕਿਰਪਾ ਹੋ ਸਕਦੀ ਹੈ। ਉਹ ਕਿਵੇਂ? ਕਾਮ ਕ੍ਰੋਧ ਲੋਭ ਮੋਹ ਮਿਟਾਵੈ, ਜਦੋਂ ਗੁਰੂ ਪ੍ਰਸੰਨ ਹੁੰਦੇ ਨੇ ਉਹ ਕਾਮ ਕ੍ਰੋਧ ਲੋਭ ਤੇ ਮੋਹ ਨੂੰ ਮਿਟਾ ਦਿੰਦੇ ਨੇ ਤੇ ਛੁਟਕੈ ਦੁਰਮਤ ਆਪਣੀ ਧਾਰੀ। ਜਦੋਂ ਤੂੰ ਗੁਰੂ ਦੀ ਮਤ ਧਾਰਨ ਕਰ ਲਈ, ਜਿਹੜੀ ਤੇਰੀ ਆਪਣੀ ਖੋਟੀ ਮਤ ਧਾਰਨ ਕੀਤੀ ਹੋਈ ਸੀ, ਛੁਟਕੈ ਵੀ ਉਹ ਛੁੱਟ ਜਾਵੇਗੀ। ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਡਾਢੇ ਦਿਆਲੂ ਕਿਰਪਾਲੂ ਨੇ, ਤੇ ਜਦੋਂ ਗੁਰਸਿੱਖ ਕੋਈ ਸਤਿਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਸ੍ਰੇਸ਼ਟ ਮਤ ਬਖਸ਼ਿਸ਼ ਕਰਦੇ ਹਨ ਤੇ ਨਾਲ ਵਿਕਾਰਾਂ ਤੋਂ ਛੁਡਾਉਂਦੇ ਨੇ, ਤੇ ਜਿਹੜੀ ਆਪਣੀ ਧਾਰਨ ਕੀਤੀ ਖੋਟੀ ਮਤ ਉਹਨੂੰ ਵੀ ਨਾਸ਼ ਕਰਦੇ ਹਨ।
ਹੋਏ ਨਿਮਾਣੀ ਸੇਵ ਕਮਾਵੈ, ਤਾਂ ਪ੍ਰੀਤਮ ਹੋਵੇ ਮਨ ਪਿਆਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਐ ਜੀਵ ਰੂਪ ਇਸਤਰੀ, ਐ ਸਿੱਖ ਰੂਪ ਸਖੀ, ਤੂੰ ਨਿਮਾਣੀ ਹੋ ਕੇ, ਮਾਣ ਤੋਂ ਰਹਿਤ ਹੋ ਕੇ, ਤਨ ਦਾ ਤਾਨ ਮਨ ਦਾ ਮਾਣ ਛੱਡ ਕੇ ਤੂੰ ਗੁਰੂ ਦੀ ਜੇ ਸੇਵਾ ਕਰੇ ਤਾਂ ਪ੍ਰੀਤਮ ਹੋਵੇ ਮਨ ਪਿਆਰੀ, ਤਾਂ ਉਸ ਪਿਆਰੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਦੇ ਮਨ ਦੇ ਵਿੱਚ ਪਿਆਰੀ ਲੱਗ ਸਕਦੀ ਹੈ, ਤਾਂ ਹੀ ਉਸ ਵਾਹਿਗੁਰੂ ਦੇ ਮਨ ਦੇ ਵਿੱਚ ਪਿਆਰੀ ਤੂੰ ਪ੍ਰਤੀਤ ਹੋ ਸਕਦੀ ਹੈ, ਜੇ ਤੂੰ ਨਿਮਾਣੀ ਹੋ ਕੇ ਗੁਰੂ ਦੀ ਸੇਵਾ ਕਰੇ। ਕਿਉਂਕਿ ਸਤਿਗੁਰੂ ਦਰਗਾਹੀ ਬਸੀਠ ਨੇ, ਜਦੋਂ ਤੂੰ ਗੁਰੂ ਦੀ ਸੇਵਾ ਕਰੇਗੀ ਗੁਰੂ ਵਿਕਾਰ ਛਡਾਉਣਗੇ ਤੇ ਨਾਲ ਜਿਹੜੀ ਤੇਰੀ ਆਪਣੀ ਖੋਟੀ ਮਤ ਧਾਰਨ ਕੀਤੀ ਉਹ ਵੀ ਛੁੱਟ ਜਾਵੇਗੀ, ਤੇ ਤਾਂ ਹੀ ਤੂੰ ਉਸ ਆਪਣੇ ਪ੍ਰੀਤਮ ਪਿਆਰੇ ਪਰਮੇਸ਼ਰ ਪਤੀ ਦੇ ਮਨ ਦੇ ਵਿੱਚ ਪਾ ਸਕਦੀ ਹੈ।
ਸੁਣ ਸੁੰਦਰ ਸਾਧੂ ਬਚਨ ਉਧਾਰੀ, ਦੁੱਖ ਭੋਗ ਮਿਟੈ ਤੇਰੋ ਸਹਿਸਾ, ਸੁਖ ਪਾਵੈ ਤੂੰ ਸੁਖ ਮਨ ਨਾਰੀ ਰਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਨੇ, ਐ ਸੁੰਦਰ ਸੁਣ ਸੁੰਦਰ, ਐ ਜੀਵ ਰੂਪ ਸੁੰਦਰ ਇਸਤਰੀ ਸੁਣ ਇਹ ਸਿੱਖਿਆ, ਸਾਧੂ ਬਚਨ ਉਧਾਰੀ, ਜਿਹੜੇ ਗੁਰੂ ਦੇ ਬਚਨ ਨੇ ਉਹਨਾਂ ਨੂੰ ਕਮਾ, ਉਹ ਤੇਰਾ ਉਧਾਰ ਕਰਨ ਵਾਲੇ ਨੇ। ਦੁੱਖ ਭੁੱਖ ਮਿਟਾ ਤੇਰੋ ਸਹਿਸਾ, ਜੇ ਤੂੰ ਗੁਰੂ ਦੇ ਬਚਨ ਕਮਾਵੇਂਗੀ ਤੇਰਾ ਦੁੱਖ ਵੀ ਮਿਟ ਜਾਵੇਗਾ, ਭੁੱਖਾਂ ਵੀ ਮਿਟ ਜਾਣਗੀਆਂ, ਤੇਰਾ ਸੰਸਾਰ ਵੀ ਮਿਟ ਜਾਵੇਗਾ ਤੇ ਸੁੱਖ ਪਾਵੇ ਤੂੰ ਸੁਖਮਨ ਨਾਰੀ, ਵੀ ਤੂੰ ਭਗਤੀ ਦਾ ਸੁੱਖ ਵੀ ਪ੍ਰਾਪਤ ਕਰ ਲਵੇਂਗੀ ਤੇ ਨਾਲ ਸੁਖਮਨਾ ਨਾੜੀ ਦਾ ਭਾਵ ਜਿਹੜੀ ਤ੍ਰੁਪਟੀ ਵਿੰਨ ਕੀ ਅੱਗੇ ਦਸਵੇਂ ਦੁਆਰ ਦਾ ਵੀ ਤੈਨੂੰ ਸੁੱਖ ਪ੍ਰਾਪਤ ਹੋ ਜਾਵੇਗਾ ਤੇ ਅਥਵਾ ਇਹ ਮਨ ਵਿੱਚ ਸੁੱਖ ਦੀ ਇੱਛਾ ਰੱਖਣ ਵਾਲੀ ਜੀਵ ਰੂਪ ਇਸਤਰੀ ਤੂੰ ਵਾਹਿਗੁਰੂ ਦੇ ਮਿਲਾਪ ਦਾ ਸੁਖ ਵੀ ਪ੍ਰਾਪਤ ਕਰ ਲਵੇਂਗੀ।
ਸ਼ਰਨ ਪਖਾਰ ਕਰੋ ਗੁਰ ਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ।
ਰਹਾਉ ਬਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ ਚਰਨ ਪਖਾਰ ਕਰੋ ਗੁਰ ਸੇਵਾ, ਤੂੰ ਸਤਿਗੁਰੂ ਦੇ ਚਰਨਾਂ ਨੂੰ ਧੋ। ਪਖਾਰ ਦਾ ਅਰਥ ਹੁੰਦਾ ਧੋਣਾ, ਵੀ ਸੇਵਾ ਕਿਵੇਂ ਕਰਨੀ, ਤੂੰ ਸਤਿਗੁਰੂ ਦੇ ਚਰਨਾਂ ਨੂੰ ਧੋ ਤੇ ਨਾਲ ਮੁੱਠੀ ਚਾਪੀ ਦੀ ਵੀ ਸੇਵਾ ਕਰ। ਆਤਮ ਸੁਧ, ਇਹਦੇ ਨਾਲ ਤੇਰਾ ਮਨ ਸ਼ੁੱਧ ਪਵਿੱਤਰ ਹੋ ਜਾਵੇਗਾ। ਬਿਖ ਤਿਆਸ ਨਿਵਾਰੀ, ਜਿਹੜੀ ਮਾਇਆ ਦੀ ਤਿਆਸ ਤ੍ਰਿਖਾ ਹੈ, ਮਾਇਆ ਦੀ ਪਿਆਸ ਹੈ, ਇਹ ਵੀ ਤੇਰੀ ਨਿਵਾਰੀ ਨਿਵਰਥ ਹੋ ਜਾਵੇਗੀ।
ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੈ ਸੋਭਾ ਹਰ ਦੁਆਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦੇ ਰਹੇ ਨੇ ਐ ਜੀਵ ਰੂਪ ਪੇਸ਼ਰੀ। ਦਾਸਨ ਕੀ ਹੋਏ ਦਾਸ ਦਾਸਰੀ, ਜਿਹੜੇ ਵਾਹਿਗੁਰੂ ਦੇ ਦਾਸ ਨੇ, ਤੂੰ ਉਹਨਾਂ ਦੇ ਦਾਸਾਂ ਦੀ ਦਾਸਰੀ ਬਣ ਜਾ। ਸੱਸਾ ਸੁਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ। ਸੱਸਾ ਸਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਇਹ ਨੀ ਹੈ ਵੀ ਤੂੰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਮਹਾਂਪੁਰਖ ਉਹਨਾਂ ਦੀ ਬਰਾਬਰੀ ਕਰਨੀ ਹੈ, ਨਹੀਂ, ਜਿਹੜੇ ਵਾਹਿਗੁਰੂ ਦੇ ਦਾਸ ਬਣੇ ਹੋਏ ਨੇ ਉਹਨਾਂ ਦੇ ਦਾਸਾਂ ਦੀ ਦਾਸਰੀ ਬਣ ਜਾ। ਤਾਂ ਪਾਵੈ ਸੋਭਾ ਹਰ ਦੁਆਰੀ, ਤਾਂ ਹੀ ਤੂੰ ਉਸ ਵਾਹਿਗੁਰੂ ਦੀ ਦਰਗਾਹ ਵਿੱਚ ਸੋਭਾ ਨੂੰ ਪ੍ਰਾਪਤ ਕਰ ਸਕਦੀ ਹੈ।
ਇਹੀ ਆਚਾਰ ਇਹੀ ਵਿਵਹਾਰਾ, ਆਗਿਆਮਾਨ ਭਗਤ ਹੋਏ ਤੁਮਾਰੀ।
ਲੋ ਹਜ਼ੂਰ ਕਹਿੰਦੇ ਨੇ ਇਹੀ ਆਚਾਰ ਇਹੀ ਸ੍ਰੇਸ਼ਟਾਚਾਰ ਹੈ, ਇਹੀ ਤੇਰੇ ਲਈ ਇੱਕ ਚੰਗਾ ਸੋਹਣਾ ਵਿਵਹਾਰ ਵਪਾਰ ਹੈ। ਉਹ ਕੀ ਆਗਿਆਮਾਨ, ਤੂੰ ਉਸ ਗੁਰੂ ਦੀ ਆਗਿਆ ਮਨ ਤੇ ਭਗਤ ਹੋਏ ਤੁਮਾਰੀ, ਤੇ ਜਦੋਂ ਗੁਰੂ ਦੀ ਆਗਿਆ ਮੰਨੇਗੀ ਫੇਰ ਤੇਰੀ ਕੀਤੀ ਹੋਈ ਭਗਤੀ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਵੇਗੀ।
ਜੋ ਇਹੋ ਮੰਤਰ ਕਮਾਵੈ ਨਾਨਕ, ਸੋ ਭਉ ਜਲ ਪਾਰੀ ਉਤਾਰੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਹੜਾ ਗੁਰਸਿੱਖ ਮਾਈ ਪਾਈਏ ਗੁਰੂ ਦਾ ਮੰਤਰ ਕਮਾ ਲੈਂਦਾ ਹੈ, ਸੋ ਭਉ ਜਲ ਪਾਰ ਉਤਾਰੀ, ਉਹ ਇਸ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ। ਇਹ ਹਰ ਗੁਰਸਿੱਖ ਮਾਈ ਪਾਈ ਨੂੰ ਸਾਂਝਾ ਉਪਦੇਸ਼ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਮੂਲ ਸਿਧਾਂਤ ਇਹੀ ਹੈ ਵੀ ਜਿਹੜਾ ਗੁਰੂ ਦਾ ਮੰਤਰ ਕਮਾ ਲਵੇਗਾ, ਜੋ ਗੁਰੂ ਨੇ ਸਾਨੂੰ ਗੁਰ ਉਪਦੇਸ਼ ਦਿਖਿਆ ਮੰਤਰ ਬਖਸ਼ਿਸ਼ ਕੀਤਾ ਹੈ, ਉਹਦੀ ਕਮਾਈ ਕਰੇਗਾ, ਮੂਲ ਮੰਤਰ ਦਾ ਗੁਰਮੰਤਰ ਦਾ ਸਿਮਰਨ ਕਰੇਗਾ, ਉਹੀ ਭਵ ਸਾਗਰ ਤੋਂ ਪਾਰ ਹੋਵੇਗਾ।
ਆਸਾ ਮਹੱਲਾ ਪੰਜਵਾਂ, ਦੋ ਪਦੇ ਪਈ ਪ੍ਰਾਪਤ ਮਾਨੁਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
ਲਹੁਣ ਲੱਗੀ ਆਸਾ ਰਾਗ ਦੇ ਵਿੱਚ ਦੋ ਪਦੇ ਸ਼ਬਦ, ਦੋ ਦੋ ਪੌੜੀਆਂ ਵਾਲੇ ਧੰਨ ਗੁਰੂ ਅਰਜਨ ਦੇ ਮਹਾਰਾਜ ਉਚਾਰਨ ਕਰ ਰਹੇ ਹਨ। ਇਹ ਸ਼ਬਦ ਪਿੱਛੇ ਰਹਿਰਾ ਸਾਹਿਬ ਜੀ ਦੇ ਸ਼ਬਦਾਂ ਵਿੱਚ ਵੀ ਆ ਚੁੱਕਿਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਉਪਦੇਸ਼ ਦਿੰਦੇ ਹਨ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਵੀ ਇਹ ਮਨੁੱਖ, ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਅਮੋਲਕ ਹੈ, ਪਰ ਇਸ ਮਾਇਆ ਰੂਪੀ ਕੌਡੀ ਦੇ ਰੰਗ ਦੇ ਵਿੱਚ ਵਿਅਰਥ ਤੇਰਾ ਨਾਸ ਹੁੰਦਾ ਜਾ ਰਿਹਾ ਹੈ, ਤੂੰ ਇਹਦੀ ਸੰਭਾਲ ਕਰ। ਸਰੰਜਾਮ ਲਾਗ ਭਵ ਜਲ ਤਰਨ ਕੈ, ਇਹ ਜਿਹੜਾ ਸੰਸਾਰ ਭਵ ਜਲ ਭਿਆਨਕ ਸਮੁੰਦਰ ਹੈ, ਤੂੰ ਇੱਥੋਂ ਤਾਰਨ ਦੇ ਇੰਤਜ਼ਾਮ ਦੇ ਵਿੱਚ ਲੱਗ, ਸੰਸਾਰ ਸਮੁੰਦਰ ਤੋਂ ਤਾਰਨ ਦੇ ਇੰਤਜ਼ਾਮ ਦੇ ਵਿੱਚ ਲੱਗ। ਸਰੰਜਾਮ ਦਾ ਅਰਥ ਹੈ ਵੀ ਇੰਤਜ਼ਾਮ, ਬੰਦੋਬਸਤ। ਸਰੰਜਾਮ ਲਾਗ ਭਵ ਜਲ ਤਰਨ ਕੈ, ਤੂੰ ਇਸ ਸੰਸਾਰ ਸਮੁੰਦਰ ਤੋਂ ਤਾਰਨ ਦੇ ਇੰਤਜ਼ਾਮ ਦੇ ਵਿੱਚ ਲੱਗ ਜਾ, ਕਿਉਂਕਿ ਤੇਰਾ ਜਨਮ ਇਸ ਮਾਇਆ ਦੇ ਝੂਠੇ ਰੰਗ ਦੇ ਵਿੱਚ ਵਿਅਰਥ ਬਤੀਤ ਹੁੰਦਾ ਜਾ ਰਿਹਾ ਹੈ। ਮਾਇਆ ਦਾ ਖਹਿੜਾ ਛੱਡ ਕੇ ਤੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗ, ਇਹਦੇ ਨਾਲ ਤੇਰਾ ਜੀਵਨ ਸਫਲ ਹੋਵੇਗਾ। ਲੋ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਭਈ ਪ੍ਰਾਪਤ ਮਾਨੁਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
ਲੋ ਹੁਣ ਕਈ ਤੇ ਭੁੱਲੜ ਮਨੁੱਖ ਇਹ ਕਹਿੰਦੇ ਨੇ ਵੀ ਇਹ ਜਿਹੜੀ ਜ਼ਿੰਦਗੀ ਹੈ ਬਾਰ ਬਾਰ ਨਹੀਂ ਮਿਲਦੀ, ਇਹਦੇ ਵਿੱਚ ਜਿੰਨੀ ਵੀ ਐਸ਼ ਕਰਨੀ ਹੈ ਐਸ਼ ਕਰੋ, ਖਾਓ ਪੀਓ ਮੌਜਾਂ ਮਾਣੋ, ਆਹ ਜਗ ਮਿੱਠਾ ਗਲਾ ਕਿਹਨੇ ਡਿੱਠਾ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਸਾਡੀ ਜ਼ਿੰਦਗੀ ਦਾ ਕੋਈ ਪਰਮ ਉਦੇਸ਼ ਹੈ। ਉਹ ਪਰਮ ਉਦੇਸ਼ ਕੀ ਹੈ? ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹਜ਼ੂਰ ਕਹਿੰਦੇ ਨੇ ਆਹ ਜੋ ਮਨੁੱਖਾ ਦੇ ਤੈਨੂੰ ਪ੍ਰਾਪਤ ਹੋਈ ਹੈ, ਇਹਨੂੰ ਤੂੰ ਐਵੇਂ ਨਾ ਸਮਝ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੇ ਉਸ ਗੋਬਿੰਦ ਦੇ ਮਿਲਣ ਦੀ ਵਾਰੀ ਤੈਨੂੰ ਇੱਕ ਮਿਲੀ ਹੋਈ ਹੈ, ਇੱਕ ਸੁਨਹਿਰੀ ਚਾਂਸ ਹੈ, ਤੂੰ ਇਹਦੀ ਕਦਰ ਕਰ। ਇਸ ਮਨੁੱਖਾ ਦੇਹ ਦੇ ਵਿੱਚ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਤੇ ਬਾਕੀ ਜਿਹੜੇ ਵਿਸ਼ਿਆਂ ਦੇ ਸੁੱਖ ਨੇ ਉਹ ਤੇ ਹੋਰ ਜੂਨਾਂ ਦੇ ਵਿੱਚ ਵੀ ਭੋਗੇ ਜਾ ਸਕਦੇ ਨੇ। ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ ਜਾਣ। ਜੇ ਮਨੁੱਖ ਆਪਣੇ ਜੀਵਨ ਦੇ ਉਦੇਸ਼ ਨੂੰ ਨਹੀਂ ਸਮਝਦਾ, ਗੋਬਿੰਦ ਦੇ ਮਿਲਣ ਦੇ ਇਸ ਉਦੇਸ਼ ਨੂੰ ਭੁੱਲ ਜਾਂਦਾ ਹੈ, ਤਾਂ ਹਜ਼ੂਰ ਕਹਿੰਦੇ ਨੇ ਫਿਰ ਇਹ ਪਸ਼ੂਆਂ ਦੇ ਨਾਲੋਂ ਵੀ ਭੈੜਾ ਹੈ। ਪਸ਼ੂ ਮਿਲੇ ਚੰਗੀਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੀ ਮਨੁੱਖਾ ਦੇਹ ਤੈਨੂੰ ਪ੍ਰਾਪਤ ਹੋਈ ਹੈ, ਇਹ ਉਸ ਗੋਬਿੰਦ ਦੇ ਮਿਲਣ ਦੀ ਇੱਕ ਸੋਹਣੀ ਵਾਰੀ, ਸੋਹਣਾ ਗੋਲਡਨ ਚਾਂਸ ਤੈਨੂੰ ਮਿਲਿਆ ਹੈ, ਇਹਦੀ ਕਦਰ ਕਰ।
ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਕਿੰਨਾ ਸੁੰਦਰ ਉਪਦੇਸ਼ ਦਿੰਦੇ ਨੇ। ਅਵਰ ਕਾਜ, ਜਿਹੜੇ ਹੋਰ ਤੂੰ ਦੁਨਿਆਵੀ ਕੰਮ ਕਾਰ ਕਰ ਰਿਹਾ ਹੈ ਨਾ, ਤੇਰਾ ਕਿਤੇ ਨਾ ਕੰਮ, ਇਹਨਾਂ ਨੇ ਰੱਬ ਦੀ ਪ੍ਰਾਪਤੀ ਦੇ ਕਿਸੇ ਕੰਮ ਨਹੀਂ ਆਉਣਾ। ਚਾਹੇ ਜਿੰਨੇ ਮਰਜ਼ੀ ਤੂੰ ਕਾਰ ਵਿਹਾਰ ਕਰੀ ਜਾ, ਪਰ ਇਹਨਾਂ ਨੇ ਪ੍ਰਲੋਕ ਦੇ ਕਿਸੇ ਕੰਮ ਨਹੀਂ ਆਉਣਾ। ਪ੍ਰਲੋਕ ਵਿੱਚ ਕੰਮ ਆਉਣ ਵਾਲੀ ਚੀਜ਼ ਕਿਹੜੀ ਹੈ? ਮਿਲ ਸਾਧ ਸੰਗਤ ਪਜ ਕੇਵਲ ਨਾਮ, ਤੂੰ ਸਾਧ ਸੰਗਤ ਦੇ ਵਿੱਚ ਆ ਕੇ ਮਿਲ ਤੇ ਉੱਥੇ ਬੈਠ ਕੇ ਹੋਰ ਗੱਲਾਂ ਨਾ ਕਰ, ਪਜ ਕੇਵਲ ਨਾਮ, ਕੇਵਲ ਨਰੋਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ। ਭਾਵ ਸਾਧ ਸੰਗਤ ਵਿੱਚ ਬੈਠ ਕੇ ਵੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਤੇ ਉੱਥੇ ਬੈਠ ਕੇ ਤੁਸੀਂ ਬਾਣੀ ਸੁਣੋ ਤੇ ਜਾਂ ਵਾਹਿਗੁਰੂ ਦਾ ਸਿਮਰਨ ਕਰੋ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੁੰਦੀ ਹੈ।
ਸੰਜਾਮ ਲਾਗ ਪਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮਨੁੱਖ, ਤੂੰ ਇਸ ਸੰਸਾਰ ਸਮੁੰਦਰ ਤੋਂ ਤਰਨ ਦੇ ਇੰਤਜ਼ਾਮ ਦੇ ਵਿੱਚ ਲੱਗ ਜਾ। ਭਾਵ ਉਹ ਇੰਤਜ਼ਾਮ ਕੀ ਹੈ? ਮਿਲ ਸਾਧ ਸੰਗਤ ਪਜ ਕੇਵਲ ਨਾਮ, ਸਾਧ ਸੰਗਤ ਵਿੱਚ ਮਿਲਣਾ, ਗੁਰੂ ਦੀ ਮਤ ਨੂੰ ਤਾਰਨ ਕਰਕੇ ਵਾਹਿਗੁਰੂ ਦਾ ਨਿਰੋਲ ਨਾਮ ਜਪਣਾ, ਇਹੀ ਇੱਕ ਭਵਜਲ ਤੋਂ ਪਾਰ ਹੋਣ ਦਾ ਸਾਧਨ ਹੈ। ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਤੇ ਤੇਰਾ ਜਿਹੜਾ ਮਨੁੱਖਾ ਜਨਮ ਹੈ ਉਹ ਇਸ ਮਾਇਆ ਦੇ ਝੂਠੇ ਰੰਗ ਦੇ ਵਿੱਚ ਵਿਅਰਥ ਬਤੀਤ ਹੁੰਦਾ ਜਾ ਰਿਹਾ, ਉਸ ਪਾਸਿਓਂ ਆਪਣਾ ਮੋਹ ਛੱਡ, ਮਾਇਆ ਦਾ ਮੋਹ ਛੱਡ ਕੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗ, ਇਹਦੇ ਨਾਲ ਹੀ ਤੂੰ ਭਵਜਲ ਤੋਂ ਪਾਰ ਹੋ ਸਕਦਾ।
ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ।
ਤੇ ਜੇ ਤੂੰ ਆਖੇ ਮੇਰੇ ਕੋਲੋਂ ਤਾਂ ਕੁਝ ਨਹੀਂ ਹੁੰਦਾ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ। ਕਿਵੇਂ ਅਰਦਾਸ ਬੇਨਤੀ ਕਰਨੀ ਹੈ? ਲੋ ਹਜ਼ੂਰ ਪੂਰਨੇ ਪਾ ਕੇ ਸਮਝਾਉਂਦੇ ਨੇ, ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ। ਹੇ ਵਾਹਿਗੁਰੂ, ਨਾ ਮੈਂ ਜਪ ਕੀਤਾ ਹੈ, ਨਾ ਕੋਈ ਤਪ ਕੀਤਾ ਹੈ, ਨਾ ਹੀ ਕੋਈ ਸੰਜਮ ਵਰਤ ਨੇਮ ਰੱਖਿਆ ਹੈ, ਨਾ ਹੀ ਮੈਂ ਕੋਈ ਧਰਮ ਕਮਾਇਆ ਹੈ, ਸੇਵਾ ਸਾਧ, ਨਾ ਮੈਂ ਕੋਈ ਗੁਰੂ ਦੀ ਸੇਵਾ ਕੀਤੀ ਹੈ, ਤੇ ਨਾ ਹੀ ਮੈਂ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਹੈ।
ਕਹੋ ਨਾਨਕ ਅਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਓ ਬੇਨਤੀ ਕਰ, ਹੇ ਵਾਹਿਗੁਰੂ, ਮੈਂ ਤੇ ਨੀਚ ਕਰਮਾਂ ਵਾਲਾ ਹਾਂ, ਮਾੜੇ ਕਰਮਾਂ ਵਾਲਾ ਹਾਂ, ਸਰਣ ਪਰੇ ਕੀ ਰਾਖੋ ਸਰਮਾ, ਪਰ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ, ਤੇ ਹੁਣ ਸ਼ਰਨ ਪਿਆਂ ਦੀ ਲਾਜ ਤੁਸਾਂ ਰੱਖਣੀ ਹੈ, ਕਿਉਂਕਿ ਤੁਹਾਡਾ ਇਹ ਬਿਰਧ ਹੈ, ਜੋ ਸ਼ਰਨ ਆਵੈ ਤੇ ਸਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ, ਜੈਸਾ ਬਾਲਕ ਪਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਟਕੇ ਬਹੁ ਪੰਥੀ ਬਹੁੜ ਪਿਤਾ ਗੱਲ ਲਾਵੈ ਪਿਛਲੇ ਔਗਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੈ ਹੁਣ ਸ਼ਰਨ ਪਿਆ ਦੀ ਲਾਜ ਸੱਚੇ ਪਾਤਸ਼ਾਹ ਤੁਸਾਂ ਹੀ ਰੱਖਣੀ ਹੈ
ਆਸਾ ਮਹੱਲਾ ਪੰਜਵਾਂ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਨਮੁਖ ਸੰਬੋਧਨ ਕਰਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ ਤੁਮਰੀ ਓਟ ਤੁਮਾਰੀ ਆਸਾ ਹੈ ਵਾਹਿਗੁਰੂ ਜੀ ਮੈਨੂੰ ਤੁਹਾਡੀ ਹੀ ਓਟ ਹੈ ਤੇ ਤੁਹਾਡੀ ਹੀ ਆਸ ਉਮੀਦ ਲੱਗੀ ਰਹਿੰਦੀ ਹੈ ਬੈਠਤ ਉਠਤ ਸੋਵਤ ਜਾਗਤ ਵਿਸਰ ਨਾਹੀ ਤੂੰ ਸਾਸ ਗਿਰਾਸਾ ਹੈ ਵਾਹਿਗੁਰੂ ਬਹਿੰਦਿਆਂ ਵੀ ਉੱਠਦਿਆਂ ਵੀ ਸੁੱਤਿਆਂ ਵੀ ਜਾਗਦਿਆਂ ਵੀ ਇੱਥੋਂ ਤੱਕ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵੀ ਤੂੰ ਕਦੀ ਨੀ ਸਾਨੂੰ ਭੁੱਲਦਾ ਭਾਵ ਦਮ ਬਾ ਦਮ ਹਰ ਵੇਲੇ ਅਸੀਂ ਤੈਨੂੰ ਯਾਦ ਰੱਖਦੇ ਹਾਂ ਕਿਉਂਕਿ ਗੁਰਸਿੱਖ ਦਾ ਜੀਵਨ ਹੀ ਐਸਾ ਹੋਣਾ ਚਾਹੀਦਾ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਨ ਨਾਨਕ ਤੋੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ ਜਦੋਂ ਸਵਾਸ ਗਰਾਸ ਵਾਹਿਗੁਰੂ ਦਾ ਸਿਮਰਨ ਕਿਸੇ ਨੂੰ ਮਿਲ ਜਾਵੇ ਤੇ ਫਿਰ ਉਹ ਕਿਸੇ ਸਮੇਂ ਵੀ ਭੁੱਲਦਾ ਨਹੀਂ ਹੈ ਹਰ ਵੇਲੇ ਸਵਾਸ ਚੱਲਦੇ ਨੇ ਤੇ ਫਿਰ ਸਵਾਸਾਂ ਦੇ ਵਿੱਚ ਸਿਮਰਨ ਵੀ ਹੁੰਦਾ ਰਹਿੰਦਾ ਹੈ ਲੋ ਹਜ਼ੂਰ ਆਰੰਭ ਤੋਂ ਫਰਮਾਉਂਦੇ ਹਨ
ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ
ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੇਰੇ ਬਿਨਾਂ ਹੋਰ ਮੇਰਾ ਦੂਜਾ ਕੋਈ ਵੀ ਆਸਰਾ ਨਹੀਂ ਹੈ ਕੋਈ ਹੋਰ ਦੂਸਰਾ ਸਹਾਰਾ ਵੀ ਨਹੀਂ ਹੈ ਤੂੰ ਮੇਰੇ ਮਨ ਮਾਹੀ ਤੇ ਤੂੰ ਮੇਰੇ ਮਨ ਦੇ ਵਿੱਚ ਹਮੇਸ਼ਾ ਲਈ ਵਸ ਰਿਹਾ ਹੈ
ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਮੇਰਾ ਸਾਜਨ ਸੁਹਿਰਦ ਮਿੱਤਰ ਹੈ ਤੇ ਤੂੰ ਹੀ ਮੇਰਾ ਸਾਥੀ ਹੈ ਕਾਹੇ ਜੀ ਡਰਾਹੀ ਤੇ ਫਿਰ ਅਸੀਂ ਆਪਣੇ ਮਨ ਵਿੱਚ ਕਾਹਦੇ ਲਈ ਡਰਨਾ ਹੈ ਜਦੋਂ ਤੂੰ ਹਮੇਸ਼ਾ ਲਈ ਸਾਡੇ ਅੰਗ ਸੰਗ ਵਸਦਾ ਹੈ ਤੂੰ ਸਾਡਾ ਜਿਗਰੀ ਯਾਰ ਹੈ ਤੂੰ ਸਾਡਾ ਮਨ ਦਾ ਮੇਲੀ ਹੈ ਫਿਰ ਅਸੀਂ ਹੋਰ ਕਿਸੇ ਪਾਸੋਂ ਕਾਹਦੇ ਲਈ ਡਰਨਾ ਹੈ ਭਾਵ ਹੋਰ ਸਾਡੇ ਸਾਰੇ ਡਰ ਮੁੱਕ ਗਏ ਨੇ ਜਾਂ ਇਹ ਗਿਆਨੀ ਹਰਬੰਸ ਸਿੰਘ ਜੀ ਨੇ ਪਿਛਲੀ ਅੱਧੀ ਪੰਕਤੀ ਦਾ ਅਰਥ ਇਉਂ ਵੀ ਕੀਤਾ ਹੈ ਤੂੰ ਸਾਜਨ ਸੰਗੀ ਪ੍ਰਾ ਮੇਰਾ ਕਾਹੇ ਜੀ ਡਰਾਹੀ ਵੀ ਜਦੋਂ ਤੂੰ ਸਾਡਾ ਹਮੇਸ਼ਾ ਲਈ ਲੋਕ ਪ੍ਰਲੋਕ ਦਾ ਸੰਗੀ ਬਣ ਗਿਆ ਹੈ ਕਾਹੇ ਜੀ ਡਰਾਈ ਫਿਰ ਅਸੀਂ ਆਪਣੇ ਜੀ ਨੂੰ ਕਾਹਦੇ ਲਈ ਡਰਾਉਣਾ ਹੈ ਭਾਵ ਅਸੀਂ ਹੁਣ ਆਪਣੇ ਮਨ ਨੂੰ ਬਿਲਕੁਲ ਡਰਾਉਂਦੇ ਨਹੀਂ ਹਾਂ ਹੁਣ ਸਾਡਾ ਡਰ ਸਾਰਾ ਮੁੱਕ ਗਿਆ ਹੈ
ਤੁਮਰੀ ਓਟ ਤੁਮਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਵਿਸਰ ਨਾਹੀ ਤੂੰ ਸਾਸ ਗਿਰਾਸਾ ਰਹਾਓ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਜੀ ਸਾਨੂੰ ਤੁਹਾਡੀ ਹੀ ਓਟ ਹੈ ਤੇ ਤੁਹਾਡੀ ਹੀ ਆਸਾ ਹੈ ਬੈਠਤ ਉਠਤ ਸੋਵਤ ਜਾਗਤ ਬਹਿੰਦਿਆਂ ਉੱਠਦਿਆਂ ਸੁੱਤਿਆਂ ਜਾਗਦਿਆਂ ਹਰ ਹਾਲਤ ਵਿੱਚ ਵਿਸਰ ਨਾਹੀ ਤੂੰ ਸਾਸ ਗਿਰਾਸਾ ਹੈ ਵਾਹਿਗੁਰੂ ਆਉਂਦੇ ਜਾਂਦੇ ਸਵਾਸਾਂ ਦੇ ਵਿੱਚ ਵੀ ਤੂੰ ਕਦੀ ਭੁੱਲਦਾ ਨਹੀਂ ਹੈ ਅਸੀਂ ਹਰ ਦਮ ਹਰ ਹਾਲਤ ਵਿੱਚ ਤੈਨੂੰ ਹਮੇਸ਼ਾ ਲਈ ਯਾਦ ਕਰਦੇ ਰਹਿੰਦੇ ਹਾਂ
ਰਾਖ ਰਾਖ ਸਰਣ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ ਹੇ ਵਾਹਿਗੁਰੂ ਜੀ ਅਗਨ ਸਾਗਰ ਬਿਕਰਾਲਾ ਇਹ ਜਿਹੜਾ ਸੰਸਾਰ ਹੈ ਬਹੁਤ ਭਿਆਨਕ ਅੱਗ ਦਾ ਸਮੁੰਦਰ ਹੈ ਰਾਖ ਰਾਖ ਸਰਨ ਪ੍ਰਭ ਆਪਣੀ ਅਸੀਂ ਹੁਣ ਤੇਰੀ ਸ਼ਰਨ ਵਿੱਚ ਆ ਕੇ ਪਏ ਹਾਂ ਸਗਲ ਦੁਆਰ ਕੋ ਛੱਡ ਕੇ ਗਹੇ ਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਤੇ ਤੂੰ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲੈ ਰਾਖ ਰਾਖ ਸ਼ਰਨ ਪ੍ਰਭ ਆਪਣੀ ਹੇ ਵਾਹਿਗੁਰੂ ਇਹ ਤਰਲਾ ਕੀਤਾ ਹੈ ਹੇ ਵਾਹਿਗੁਰੂ ਤੂੰ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲੈ ਰੱਖ ਲੈ ਰੱਖ ਲੈ ਬਾਰ ਬਾਰ ਇਉਂ ਤੇਰੇ ਚਰਨਾਂ ਵਿੱਚ ਅਸੀਂ ਅਰਜੋਈਆਂ ਕਰਦੇ ਹਾਂ
ਨਾਨਕ ਕੇ ਸੁਖ ਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੁਸੀਂ ਹੀ ਸਾਡੇ ਸੁਖਾਂ ਦੇ ਦਾਤੇ ਸਤਿਗੁਰੂ ਹੋ ਕਿਉਂਕਿ ਅਸਲੀ ਤੇ ਗੁਰੂਆਂ ਦਾ ਗੁਰੂ ਅਕਾਲ ਪੁਰਖ ਹੀ ਹੈ ਨਾ ਉਸੇ ਅਕਾਲ ਪੁਰਖ ਨੇ ਸਾਡੇ ਜੀਵਾਂ ਦੇ ਉਧਾਰ ਲਈ ਇਹ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਨੇ। ਨਾਨਕ ਏ ਸੁਖਦਾਤੇ ਸਤਿਗੁਰ, ਹੇ ਵਾਹਿਗੁਰੂ ਜੀ ਤੁਸੀਂ ਸਾਡੇ ਸੁਖਾਂ ਦੇ ਦਾਤੇ ਸਤਿਗੁਰੂ ਹੋ, ਹਮ ਤੁਮਰੇ ਬਾਲ ਗੋਪਾਲਾ, ਹੇ ਗੋਪਾਲਾ ਪ੍ਰਿਥਵੀ ਦੇ ਪਾਲਕ, ਅਸੀਂ ਤੁਹਾਡੇ ਨੰਨੇ ਮੁੰਨੇ ਬੱਚੇ ਹਾਂ, ਅਸੀਂ ਤੁਹਾਡੇ ਨੰਨੇ ਮੁੰਨੇ ਬਾਲਕ ਹਾਂ, ਤੇ ਕਿਰਪਾ ਕਰਕੇ ਸਾਨੂੰ ਇਸ ਅੱਗ ਦੇ ਸਮੁੰਦਰ ਤੋਂ ਬਚਾ ਲਓ।
ਆਸਾ ਮਹੱਲਾ ਪੰਜਵਾਂ, ਹਰ ਜਨ ਲੀਨੇ ਪ੍ਰਭੂ ਛਡਾਏ, ਪ੍ਰੀਤਮ ਸਿਉ ਮੇਰੋ ਮਨ ਮਾਨਿਆ, ਤਾਪ ਮੁਆ ਬਿਖ ਖਾਏ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਪਵਿੱਤਰ ਸ਼ਬਦ ਹੈ ਇਹ ਕਿਸੇ ਖਾਸ ਮਕਸਦ ਨੂੰ ਲੈ ਕੇ ਉਚਾਰਨ ਕੀਤਾ ਹੈ, ਕਿਉਂਕਿ ਇਸ ਸ਼ਬਦ ਵਿਚਲੇ ਭਾਵਾਂ ਤੋਂ ਪਤਾ ਚੱਲਦਾ ਹੈ ਇਹ ਸ਼ਬਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਚਾਰਨ ਕੀਤਾ ਜਦੋਂ ਕਿਸੇ ਨੂੰ ਬੁਖਾਰ ਚੜਿਆ ਹੋਇਆ ਸੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦਾ ਜੀ ਸਨ, ਤੇ ਉਹਨਾਂ ਨੂੰ ਛੋਟੀ ਉਮਰੇ ਬੁਖਾਰ ਵੀ ਚੜਿਆ, ਬੁਖਾਰ ਵੀ ਐਸਾ ਜ਼ਬਰਦਸਤ ਚੜਿਆ ਤੇ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ, ਨੇਤਰ ਵੀ ਬੰਦ ਹੋ ਗਏ, ਸੰਗਤਾਂ ਨੂੰ ਫਿਕਰ ਵੀ ਪੈ ਗਿਆ। ਤਾਂ ਉਸ ਵੇਲੇ ਸਾਰੀ ਸੰਗਤ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਦੱਸੋ ਹੁਣ ਕੀ ਕੀਤਾ ਜਾਵੇ। ਤਾਂ ਸਤਿਗੁਰੂ ਕਹਿਣ ਲੱਗੇ, ਭਾਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਬਾਣੀ ਪੜ੍ਹੋ, ਸਿਮਰਨ ਕਰੋ, ਬਸ ਹੁਣ ਹੋਰ ਕੋਈ ਦਵਾਈ ਨਹੀਂ, ਬਸ ਵਾਹਿਗੁਰੂ ਦਾ ਨਾਮ ਔਖਦੀ ਹੈ, ਸਰਬ ਰੋਗਾ ਔਖਦ ਨਾਮ, ਹੁਣ ਉਹਨੂੰ ਜਪੋ ਤੇ ਬਸ ਉਹੀ ਸਭ ਕੁਛ ਕਰੇਗਾ। ਤੇ ਸਭ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਅਰਦਾਸ ਕੀਤੀ ਤੇ ਜਪਜੀ ਸਾਹਿਬ, ਸੁਖਮਨੀ ਸਾਹਿਬ, ਹੋਰ ਬਾਣੀਆਂ ਦੇ ਪਾਠ ਵੀ ਕੀਤੇ, ਬਹੁਤ ਸਾਰੀਆਂ ਸੰਗਤਾਂ ਨੇ ਸਿਮਰਨ ਵੀ ਕੀਤਾ। ਲੋ ਹੁਣ ਉਹਦਾ ਜੋ ਫਲ ਹੋਇਆ ਉਹਦੇ ਬਾਰੇ ਸਤਿਗੁਰੂ ਸ਼ਬਦ ਵਿੱਚ ਬਿਆਨ ਕਰਦੇ ਹਨ, ਹਰ ਜਨ ਲੀਨੇ ਪ੍ਰਭੂ ਛਡਾਏ। ਜਿਹੜੇ ਵਾਹਿਗੁਰੂ ਦੇ ਜਨ ਦਾਸ ਸਨ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਛਡਾ ਲਏ ਨੇ ਹਰ ਮੁਸੀਬਤ ਤੋਂ ਤੇ ਹਰ ਬਿਮਾਰੀ ਤੋਂ ਤੇ ਹਰ ਮਰਜ਼ ਤੋਂ। ਆਪਣੇ ਦਾਸ ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਲ ਇਸ਼ਾਰਾ ਸਮਝਣਾ, ਤੇ ਹੁਣ ਇਹ ਬਾਣੀ ਸਰਬ ਸਾਂਝੀ ਸਰਬਕਾਲੀ ਹੈ। ਹਜ਼ੂਰ ਕਹਿੰਦੇ ਨੇ ਕਿਸੇ ਸਮੇਂ ਵੀ ਜਿੱਥੇ ਵੀ ਕੋਈ ਵਾਹਿਗੁਰੂ ਦਾ ਪਿਆਰਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਛੁਡਾਉਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਅਸੀਂ ਵਾਹਿਗੁਰੂ ਦੇ ਜਿਹੜੇ ਜਾਨ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਇਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਇਸ ਬੁਖਾਰ ਤੋਂ ਮਰਜ ਤੋਂ ਛੁਡਾਇਆ ਹੈ। ਪ੍ਰੀਤਮ ਸਿਉ ਮੇਰੋ ਮਨ ਮੰਨਿਆ, ਤੇ ਸਾਡਾ ਉਸ ਪ੍ਰੀਤਮ ਪਿਆਰੇ ਪ੍ਰਭੂ ਦੇ ਨਾਲ ਮਨ ਮੰਨ ਗਿਆ ਹੈ, ਭਾਵ ਸਾਡਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਤੇ ਪਤੀਜ ਗਿਆ ਹੈ। ਤਾਪ ਮੁਆ ਬਿਖ ਖਾਏ, ਜਿਸਦਾ ਸਦਕਾ ਜਿਹੜਾ ਤਾਪ ਸੀ ਉਹ ਬਿਖ ਖਾ ਕੇ ਜ਼ਹਿਰ ਖਾ ਕੇ ਮਰ ਗਿਆ। ਇਹ ਇੱਕ ਪੁਰਾਣਾ ਮੁਹਾਵਰਾ ਹੈ ਵੀ ਜਿਹੜੇ ਤੇਰੇ ਦੁਸ਼ਮਣ ਨੇ ਉਹ ਤਾਂ ਜ਼ਹਿਰ ਖਾ ਕੇ ਮਰ ਜਾਣ, ਜ਼ਹਿਰ ਖਾ ਕੇ ਮਰਨਾ ਨਮੋਸ਼ੀ ਦੀ ਮੌਤ ਮੰਨੀ ਗਈ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਜਿਹੜਾ ਤਾਪ ਚੜਿਆ ਸੀ ਲੈਂਦਾ ਨਹੀਂ ਸੀ ਨਾ, ਤੇ ਹੁਣ ਜਦੋਂ ਸੰਗਤਾਂ ਨੇ ਅਰਦਾਸਾਂ ਕੀਤੀਆਂ, ਪਾਠ ਕੀਤੇ, ਸਿਮਰਨ ਕੀਤਾ ਤੇ ਉਹ ਜਿਹੜਾ ਬੁਖਾਰ ਸੀ ਜ਼ਹਿਰ ਖਾ ਕੇ ਮਰ ਗਿਆ, ਨਮੋਸ਼ੀ ਦੇ ਨਾਲ ਹੀ ਆਪ ਖਤਮ ਹੋ ਗਿਆ।
ਪਾਲਾ ਤਾਊ ਕਛੂ ਨਾ ਵਿਆਪੈ, ਰਾਮ ਨਾਮ ਗੁਣ ਗਾਏ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸਪਸ਼ਟ ਕਰਦੇ ਹਨ, ਗੁਰਮੁਖੋ ਹੁਣ ਜਿਹੜਾ ਪਾਲੇ ਦਾ ਬੁਖਾਰ ਸੀ ਉਹ ਵੀ ਨਹੀਂ ਹੁਣ ਚੜਦਾ, ਤੇ ਤਾਊ ਜਿਹੜਾ ਗਰਮੀ ਦਾ ਬੁਖਾਰ ਸੀ, ਕਿਉਂਕਿ ਬੁਖਾਰ ਵੀ ਕਈ ਤਰ੍ਹਾਂ ਦੇ ਨੇ, ਵੀ ਜਿਹੜਾ ਮਲੇਰੀਆ ਬੁਖਾਰ ਹੈ ਉਹਦੇ ਵਿੱਚ ਆਦਮੀ ਦਾ ਸਰੀਰ ਕੰਬਣ ਲੱਗ ਜਾਂਦਾ, ਤੇ ਚਾਹੇ ਉੱਤੇ ਰਜਾਈਆਂ ਵੀ ਪਾ ਦਿਓ ਤਾਂ ਵੀ ਉਹ ਆਦਮੀ ਕਹਿੰਦਾ ਮੈਨੂੰ ਪਾਲਾ ਲੱਗਦਾ, ਤੇ ਜਦੋਂ ਗਰਮੀ ਦਾ ਬੁਖਾਰ ਚੜਿਆ ਹੋਵੇ ਤੇ ਫਿਰ ਉਹਨੂੰ ਚਾਹੇ ਵੀ ਉਹ ਕਿੰਨਾ ਵੀ ਉਸਨੂੰ ਤੁਸੀਂ ਕੋਈ ਪ੍ਰਬੰਧ ਕਰੀ ਜਾਓ, ਉਹਦਾ ਉਹ ਤਾਪ ਜਾਂ ਉਹਦਾ ਜਿਹੜਾ ਟੈਂਪਰੇਚਰ ਉਹ ਛੇਤੀ ਕੀਤੇ ਲੋ ਨਹੀਂ ਹੁੰਦਾ। ਅਲੋ ਹਜ਼ੂਰ ਕਹਿੰਦੇ ਨੇ ਹੁਣ ਐਸੀ ਵਾਹਿਗੁਰੂ ਦੀ ਕਿਰਪਾ ਹੋਈ ਹੈ, ਨਾ ਸਰਦੀ ਦਾ ਬੁਖਾਰ ਤੇ ਨਾ ਹੀ ਗਰਮੀ ਦਾ ਬੁਖਾਰ ਸਾਨੂੰ ਚੜਦਾ ਹੈ, ਰਾਮ ਨਾਮ ਗੁਣ ਗਾਏ, ਕਿਉਂਕਿ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਜਪ ਰਹੇ ਹਾਂ ਤੇ ਨਾਲ ਵਾਹਿਗੁਰੂ ਦੇ ਗੁਣ ਗਾ ਰਹੇ ਹਾਂ, ਵਾਹਿਗੁਰੂ ਦਾ ਨਾਮ ਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ, ਤੇ ਨਾ ਹੀ ਹੁਣ ਸਰਦੀ ਦਾ ਬੁਖਾਰ ਚੜਦਾ ਹੈ ਤੇ ਨਾ ਹੀ ਸਾਨੂੰ ਕੋਈ ਗਰਮੀ ਦਾ ਬੁਖਾਰ ਚੜਦਾ ਹੈ।
ਡਾਕੀ ਕੋ ਚਿਤ ਕਛੂ ਨਾ ਲਾਗੈ, ਚਰਨ ਕਮਲ ਸਰਨਾਏ।
ਲੋ ਹਜ਼ੂਰ ਕਹਿੰਦੇ ਨੇ ਹੁਣ ਡਾਕੀ ਕੋ ਚਿਤ। ਕਈ ਵਾਰੀ ਜਦੋਂ ਕਿਸੇ ਬੱਚੇ ਨੂੰ ਬੁਖਾਰ ਚੜ ਜਾਵੇ ਨਾ, ਆਮ ਮਾਈਆਂ ਬੀਬੀਆਂ ਨੂੰ ਵਹਿਮ ਵੀ ਹੁੰਦੇ ਨੇ, ਉਹ ਕਹਿੰਦੇ ਇਹਨੂੰ ਤਾਂ ਕਿਸੇ ਡੈਣ ਦੀ ਨਜ਼ਰ ਲੱਗ ਗਈ ਹੈ। ਡਾਕੀ ਕੋ ਚਿਤ, ਡਾਕੀ ਕਹਿੰਦੇ ਨੇ ਡੈਣ ਨੂੰ, ਚਿਤ ਕਹਿੰਦੇ ਨੇ ਵੀ ਉਹਦੀ ਦ੍ਰਿਸ਼ਟੀ ਨੂੰ, ਨਿਗਾਹ ਨੂੰ, ਵੀ ਉਹਨੂੰ ਕਿਸੇ ਡੈਣ ਦੀ ਨਿਗਾਹ ਲੱਗ ਗਈ ਹੈ। ਜਿਹੜੇ ਇਹੋ ਜਿਹੇ ਵਹਿਮ ਭਰਮ ਨੇ, ਸਤਿਗੁਰੂ ਕਹਿੰਦੇ ਨੇ ਜਦੋਂ ਵਾਹਿਗੁਰੂ ਦੇ ਨਾਮ ਦੀ ਓਟ ਲੈ ਲਈ ਤੇ ਫਿਰ ਇਹੋ ਜਿਹੇ ਵਹਿਮ ਵੀ ਨਹੀਂ ਲੱਗਦੇ। ਚਰਨ ਕਮਲ ਸਰਨਾਏ, ਕਿਉਂਕਿ ਹੁਣ ਅਸੀਂ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਸ਼ਰਨ ਲੈ ਲਈ ਹੈ। ਦੂਜਾ, ਇਹ ਜਿਹੜੀ ਪੰਕਤੀ ਪਹਿਲੀ ਅੱਧੀ ਪੰਕਤੀ ਹੈ, ਡਾਕੀ ਕੋ ਚਿਤ ਕਛੂ ਨਾ ਲੱਗੇ, ਇਹ ਹੈ ਤੇ ਇਹ ਵੀ ਵਹਿਮ ਭਰਮ ਨੇ ਨਾ। ਕੋਈ ਬੱਚਾ ਬਿਮਾਰ ਹੋ ਜਾਂਦਾ, ਕਹਿੰਦੇ ਵੀ ਇਹਨੂੰ ਕਿਸੇ ਡੈਣ ਦੀ ਨਿਗਾਹ ਲੱਗ ਗਈ ਹੈ, ਤੇ ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਸ਼ਰਨ ਲੈ ਲੈਂਦਾ ਹੈ, ਜਿਹੜਾ ਵਾਹਿਗੁਰੂ ਦੇ ਨਾਮ ਦੀ ਬਾਣੀ ਦੀ ਗੁਰੂ ਦੀ ਓਟ ਲੈ ਲੈਂਦਾ ਹੈ, ਉਹਨੂੰ ਕਿਸੇ ਡੈਣ ਦੀ ਨਿਗਾਹ ਵੀ ਨਹੀਂ ਲੱਗਦੀ, ਉਹਨੂੰ ਕਿਸੇ ਦੀ ਨਜ਼ਰ ਵੀ ਨਹੀਂ ਲੱਗਦੀ, ਉਹ ਹਮੇਸ਼ਾ ਲਈ ਤੰਦਰੁਸਤੀ ਰਹਿੰਦਾ। ਪਰ ਉਹਦੇ ਕੋਲੇ ਨਾਮ ਹੋਵੇ, ਉਹਦੇ ਕੋਲੇ ਬਾਣੀ ਹੋਵੇ, ਉਹਦੇ ਕੋਲੇ ਗੁਰੂ ਦਾ ਭਰੋਸਾ ਹੋਵੇ। ਦੂਜਾ, ਡਾਕੀ ਕੋ ਚਿਤ, ਕੋਚਤ ਜਿਹੜੀ ਹੈ ਵੀ ਇਹ ਇੱਕ ਵੱਖਰੀ ਬਿਮਾਰੀ ਹੈ। ਇਹ ਕੋਚਤ ਇਕੱਠਾ ਵੀ ਪਾਠ ਕੁਛ ਵਿਦਵਾਨਾਂ ਨੇ ਮੰਨਿਆ ਹੈ, ਡਾਕੀ ਕੋਚਤ ਕਛੂ ਨਾ ਲੱਗੇ, ਵੀ ਡਾਕੀ ਦਾ ਅਰਥ ਹੈ ਬਈ ਡੈਣ, ਤੇ ਕੋਚਤ ਦਾ ਅਰਥ ਹੈ ਬਈ ਜਿਹੜੀ ਉਲਟੀਆਂ ਦੀ ਬਿਮਾਰੀ ਹੈ। ਕਈਆਂ ਨੂੰ ਬਦ ਹਜ਼ਮੀ ਦਾ ਰੋਗ ਹੋ ਜਾਂਦਾ ਹੈ, ਖਾਸ ਕਰਕੇ ਗਰਮੀਆਂ ਦੇ ਦਿਨਾਂ ਦੇ ਵਿੱਚ ਉਲਟੀਆਂ ਤੇ ਦਸ ਇਕੱਠੇ ਲੱਗ ਜਾਂਦੇ ਨੇ, ਸਰੀਰ ਦਾ ਪਾਣੀ ਮੁੱਕ ਜਾਂਦਾ, ਕਈ ਵਾਰੀ ਮੌਤ ਵੀ ਹੋ ਜਾਂਦੀ। ਇਹ ਇੱਕ ਬੜੀ ਭਿਆਨਕ ਬਿਮਾਰੀ ਮੰਨੀ ਗਈ ਹੈ। ਲਓ ਹਜ਼ੂਰ ਕਹਿੰਦੇ ਨੇ ਹੁਣ ਅਸੀਂ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਸ਼ਰਨ ਲੈ ਲਈ ਹੈ, ਤੇ ਨਾ ਹੀ ਤੇ ਡਾਕੀ ਜਿਹੜੀ ਹੈ ਵੀ ਡਿੱਕੀ ਦੀ ਬਿਮਾਰੀ, ਅਣਪਚੀ ਦੀ ਬਿਮਾਰੀ, ਤੇ ਕੋਚਤ ਦਾ ਅਰਥ ਹੈ ਵੀ ਜਿਹੜੀ ਦਸਤਾਂ ਦੀ ਬਿਮਾਰੀ, ਉਹ ਵੀ ਸਾਨੂੰ ਹੁਣ ਸਾਡੇ ਨੇੜੇ ਨਹੀਂ ਲੱਗ ਸਕਦੀ। ਹੁਣ ਜਿਹੜੀਆਂ ਉਲਟੀਆਂ ਲੱਗੀਆਂ ਸਨ, ਉੱਪਰ ਛਾਲਾਂ ਸਨ, ਉਹ ਵੀ ਖਤਮ ਹੋ ਗਈਆਂ, ਤੇ ਦਸਤ ਵੀ ਬੰਦ ਹੋ ਗਏ, ਤੇ ਅਸੀਂ ਐਨ ਚੜ੍ਹਦੀ ਕਲਾ ਦੇ ਵਿੱਚ ਹੋ ਗਏ ਹਾਂ।
ਸੰਤ ਪ੍ਰਸਾਦ ਭਏ ਕਿਰਪਾਲਾ ਹੋਏ ਆਪ ਸਹਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੰਤ ਸ਼ਾਨ ਸਰੂਪ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਜੀ ਵੀ ਸਾਡੇ ਤੇ ਮਿਹਰਬਾਨ ਹੋ ਗਏ ਨੇ, ਹੋਏ ਆਪ ਸਹਾਏ, ਵੀ ਹੁਣ ਗੁਰੂ ਪਰਮੇਸ਼ਰ ਜੀ ਸਾਡੇ ਆਪ ਅੰਗ ਸੰਗ ਸਹਾਈ ਹੋ ਗਏ ਹਨ।
ਗੁਣ ਨਿਧਾਨ ਨਿਤ ਗਾਵੈ ਨਾਨਕ ਸਹਿਸਾ ਦੁੱਖ ਮਿਟਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਮੈਂ ਤੇ ਨਾਨਕ ਦਾਸ ਹਮੇਸ਼ਾ ਲਈ ਉਸ ਵਾਹਿਗੁਰੂ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਿਹਾ ਹਾਂ। ਗੁਣ ਨਿਧਾਨ ਨਿਤ ਗਾਵੈ ਨਾਨਕ, ਵੀ ਹੁਣ ਤੇ ਇਹ ਦਾਸ ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਦੇ ਹਮੇਸ਼ਾ ਗੁਣਾਂ ਨੂੰ ਗਾ ਰਿਹਾ ਹੈ। ਸਹਿਸਾ ਦੁੱਖ ਮਿਟਾਏ, ਤੇ ਜਿੰਨਾ ਵੀ ਮਨ ਦਾ ਸੰਸਾਰ ਤੇ ਦੁੱਖ ਤੇ ਉਸ ਵਾਹਿਗੁਰੂ ਨੇ ਸਾਡਾ ਮਿਟਾ ਦਿੱਤਾ ਹੈ। ਕਿਉਂਕਿ ਜਦੋਂ ਆਦਮੀ ਨੂੰ ਕੋਈ ਬਿਮਾਰੀ ਲੱਗੀ ਹੋਵੇ ਨਾ, ਤੇ ਉਹਦਾ ਕੋਈ ਇਲਾਜ ਨਾ ਹੋਵੇ, ਤੇ ਮਨ ਦੇ ਵਿੱਚ ਸੰਸਾ ਬਣਿਆ ਰਹਿੰਦਾ, ਤੇ ਫਿਰ ਨਾਲ ਦੁੱਖ ਵੀ ਬੜਾ ਮਨ ਦੇ ਵਿੱਚ ਪੈਦਾ ਹੁੰਦਾ ਹੈ ਵੀ ਹੁਣ ਇਹ ਬਿਮਾਰੀ ਖਹਿੜਾ ਨਹੀਂ ਛੱਡਦੀ, ਪਤਾ ਨਹੀਂ ਅੱਗੇ ਕੀ ਹੋਵੇਗਾ, ਜੀਵਾਂਗੇ ਜਾਂ ਮਰਾਂਗੇ। ਲੋ ਹਜ਼ੂਰ ਕਹਿੰਦੇ ਨੇ ਵੀ ਹੁਣ ਇਹ ਸੰਸਾਰ ਤੇ ਦੁੱਖ ਸਾਡਾ ਸਾਰਾ ਹੀ ਗੁਰੂ ਪਰਮੇਸ਼ਰ ਨੇ ਮਿਟਾ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਇਹਨਾਂ ਨੂੰ ਮੰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੰਤ ਪ੍ਰਸਾਦ ਭਏ ਕਿਰਪਾਲਾ ਹੋਏ ਆਪ ਸਹਾਏ, ਗੁਣ ਨਿਧਾਨ ਨਿਤ ਗਾਵੈ ਨਾਨਕ ਸਹਿਸਾ ਦੁੱਖ ਮਿਟਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।